ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਨੂੰ ਰੋਕਣ ਲਈ ਰਿਜ਼ਰਵ ਬੈਂਕ ਨੇ ਲਗਾਤਾਰ 6ਵੇਂ ਮਹੀਨੇ ਅਧਿਕਾਰਤ ਵਿਆਜ ਦਰਾਂ ਨੂੰ ਵਧਾ ਦਿੱਤਾ ਹੈ। RBI ਨੇ ਨਕਦੀ ਦਰ ਨੂੰ 25% ਅੰਕ ਵਧਾ ਦਿੱਤਾ ਹੈ। ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਅਧਿਕਾਰਤ ਨਕਦੀ ਦਰ ਨੂੰ 25 ਅੰਕ ਵਧਾ ਕੇ 2.6% ਕਰ ਦਿੱਤਾ ਹੈ। ਇਹ ਲਗਾਤਾਰ 6ਵਾਂ ਮਹੀਨਾ ਹੈ ਜਦੋਂ ਕੇਂਦਰੀ ਬੈਂਕ ਨੇ ਵੱਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿਚ ਦਰਾਂ ਵਿਚ ਵਾਧਾ ਕੀਤਾ ਹੈ। ਇਕ ਬਿਆਨ ਵਿਚ RBI ਦੇ ਗਵਰਨਰ ਫਿਲਿਪ ਲੋ ਨੇ ਨੋਟ ਕੀਤਾ ਕਿ ਕੇਂਦਰੀ ਬੈਂਕ ਨੇ ਥੋੜੇ ਸਮੇਂ ਵਿਚ ਨਕਦ ਦਰ ਵਿਚ ਕਾਫ਼ੀ ਵਾਧਾ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੇ ਮੱਦੇਨਜ਼ਰ ਬੋਰਡ ਨੇ ਇਸ ਮਹੀਨੇ ਨਕਦ ਦਰ ਵਿਚ 25 ਅੰਕ ਵਧਾਉਣ ਦਾ ਫੈਸਲਾ ਕੀਤਾ ਕਿਉਂਕਿ ਇਹ ਆਸਟ੍ਰੇਲੀਆ ਵਿਚ ਮਹਿੰਗਾਈ ਅਤੇ ਆਰਥਿਕ ਵਿਕਾਸ ਦੇ ਦ੍ਰਿਸ਼ਟੀਕੋਣ ਦਾ ਮੁਲਾਂਕਣ ਕਰਦਾ ਹੈ। ਖਜਾਨਚੀ ਜਿਮ ਚਾਮਜ਼ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ।
Now, just because this is a bit less than what many people were anticipating, and just because it's consistent with what we're seeing around the world, won't make it that much easier for Australians to find room in their household budgets to meet the increasing costs of servicing the mortgage. Ever since interest rates started rising before the election, it was clear from the Independent Reserve Bank that there would be a number of interest rate rises. This is now the 6th in as many months, and the statement from the Reserve Bank Governor today indicates that it's likely that there will be more interest rate rises as well.
Monetary policy di teemi raftaar lagataar 4 Punjab basis point daran de vaade to baad hai ate sujha dindi hai ki Australia da Reserve Bank apni neutral setting de neede aa reha hai. ਇਹ ਉਹ ਪੱਧਰ ਹੈ ਜਿੱਥੇ ਵਿਆਜ ਦਰਾਂ ਦਾ ਅਰਥਚਾਰੇ ਤੇ ਨਾ ਹੀ ਕੋਈ ਉਤੇਜਕ ਅਤੇ ਨਾ ਹੀ ਸੰਕੁਚਲਨ ਵਾਲਾ ਪ੍ਰਭਾਵ ਪੈਂਦਾ ਹੈ। ਮੌਰਗੇਜ ਹੋਲਡਰਸ ਲਈ ਲਗਾਤਾਰ ਦਰਾਂ ਵਿਚ ਵਾਧਾ 6 ਮਹੀਨੇ ਪਹਿਲਾਂ ਦੀ ਤੁਲਨਾ ਵਿਚ ਮਾਸਿਕ ਕਰਜ਼ੇ ਦੀ ਅਦਾਇਗੀ ਵਿਚ ਸੈਂਕੜੇ ਡਾਲਰ ਜੋੜ ਦੇਵੇਗਾ। ਵਿਰੋਧੀ ਧਿਰ ਦੇ ਵਿੱਤ ਬੁਲਾਰੇ ਐਂਗਸ ਟੇਲਰ ਦਾ ਕਹਿਣਾ ਹੈ ਕਿ ਵਾਧੇ ਦੀ ਉਮੀਦ ਨਾਲੋਂ ਘੱਟ ਹੋਣ ਦੇ ਬਾਵਜੂਦ ਇਹ ਅਜੇ ਵੀ ਮੌਰਗੇਜ ਧਾਰਕਾਂ ਤੇ ਬਹੁਤ ਦਬਾਅ ਪਾਉਣ ਵਾਲਾ ਹੈ।
We need to see policies and plans that are going to alleviate those pressures on Australians' budgets, those pressures on inflation, those pressures on interest rates. With an upcoming budget, we want to see a responsible budget, a budget that's not adding fuel to the fire of the pressures that Australians are feeling, that is not creating price wage spirals that make product unaffordable for Australians.
ਔਸਤ ਆਸਟ੍ਰੇਲੀਅਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮੌਰਗੇਜ ਦੀ ਮੁੜ ਅਦਾਇਗੀ ਵਿਚ ਸੈਂਕੜੇ ਡਾਲਰਾਂ ਦਾ ਭੁਗਤਾਨ ਜ਼ਿਆਦਾ ਕਰ ਰਹੇ ਹਨ ਅਤੇ ਇਹ ਸਿਰਫ ਹੋਰ ਵਿਗੜਨ ਦੀ ਉਮੀਦ ਹੈ। ਦੇਸ਼ ਦੀ ਅਧਿਕਾਰਤ ਨਕਦ ਦਰ ਨਵੰਬਰ 2020 ਅਤੇ ਇਸ ਸਾਲ ਮਈ ਦੇ ਵਿਚਕਾਰ ਸਿਰਫ 0.1% ਦੇ ਰਿਕਾਰਡ ਹੇਠਲੇ ਪੱਧਰ ਤੇ ਰਹੀ ਜਦੋਂ ਲਗਾਤਾਰ ਵਾਧੇ ਦੀ ਲੜੀ ਦੀ ਪਹਿਲੀ ਸ਼ੁਰੂਆਤ ਹੋਈ। ਵਿੱਤੀ ਉਤਪਾਦਾਂ ਦੀ ਤੁਲਨਾ ਕਰਨ ਵਾਲੀ ਵੈਬਸਾਈਟ ਰੇਟ ਸਿਟੀ ਦਾ ਅੰਦਾਜ਼ਾ ਹੈ ਕਿ $500,000 ਮੌਰਗੇਜ ਵਾਲੇ ਲੋਕ ਪਹਿਲਾਂ ਤੋਂ ਹੀ ਹੋਮ ਲੋਨ ਦੀ ਅਦਾਇਗੀ ਲਈ ਅਪ੍ਰੈਲ ਤੋਂ ਹਰ ਮਹੀਨੇ ਕਰੀਬਨ $600 ਵੱਧ ਭੁਗਤਾਨ ਕਰ ਰਹੇ ਹਨ। ਸੈਲੀ ਟਿੰਡਲ ਰੇਟ ਸਿਟੀ ਲਈ ਖੋਜ ਡਾਇਰੈਕਟਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਧੇ ਲਈ ਜਗ੍ਹਾ ਬਣਾਉਣ ਲਈ ਲੋਕਾਂ ਨੂੰ ਆਪਣੇ ਬਜਟ ਦੇ ਸਿਖਰ ਤੇ ਰਹਿਣ ਦੀ ਲੋੜ ਹੈ।
Yes, this rate hike was smaller than expected, but now is not the time for borrowers to be complacent, particularly because there's a 2 to 3 month lag on when the RBA announces a rate hike and that extra money comes out of your bank account. So many borrowers, many variable borrowers, have only seen the full effects of the last 3 rate hikes. In some cases, some borrowers potentially have only seen the effects of the last 2 rate hikes, and there's plenty more waiting in the wings. This could start to snowball for borrowers who aren't on top of their finances, who don't understand how high their monthly repayments might rise.
Major Bruce Harmer, Salvation Army naal han. Oh kehnde han ki charity ne mahamari de sikhar de dauran sahayata di mang karan wale lokan vich vaada dekhya hai ate haal hi de mahinyan vich mang pher vadi hai.
People that the Salvation Army work with have no reserve funds. They have no residual funds that they can fall back on. So they will have to do without certain things. They may have to answer questions like, do I feed my family or do I keep them warm? It may be that they have to forego needed expenses like medical costs simply to make ends meet. And in the lead up to Christmas, obviously that's a very difficult period. And many people overcommit with credit at Christmas time. But just beyond Christmas, we have back to school costs.
ਵੱਧਦੀ ਮਹਿੰਗਾਈ ਦੇ ਨਾਲ ਵਿਆਜ ਦਰ ਦੇ ਵਧਣ ਦੇ ਦਰਦ ਨੂੰ ਝੱਲਣ ਵਿੱਚ ਆਸਟ੍ਰੇਲੀਆਈ ਇਕੱਲੇ ਨਹੀਂ ਹਨ। ਇਹ ਹੁਣ ਇੱਕ ਗਲੋਬਲ ਮੁੱਦਾ ਹੈ। ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਇਸ ਸਾਲ ਦਰਾਂ 3% ਵਧਾ ਦਿੱਤੀਆਂ ਹਨ, ਜਦੋਂ ਕਿ ਬੈਂਕ ਆਫ ਇੰਗਲੈਂਡ ਨੇ ਦਰਾਂ 2.15% ਵਧਾਈਆਂ। ਐਲਨ ਆਸਟਰ ਨੈਸ਼ਨਲ ਆਸਟ੍ਰੇਲੀਆ ਬੈਂਕ ਦੇ ਮੁੱਖ ਅਰਥਸ਼ਾਸਤਰੀ ਹਨ। ਉਹ ਕਹਿੰਦੇ ਹਨ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਗਲੋਬਲ ਕਾਰਕ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ।
If you think of the global economy outside of COVID and the global financial crisis, this is the worst period that we've had since 1993. So that will slow things a lot. And so you don't need to be super gung-ho about increasing rates as well. Now they've got rates at present to a little bit on the restrictive side. They can probably do a little bit more. In terms of inflation, monetary policy was never going to fix a problem that's been caused through Russia, Ukraine and global shortages. It's all about getting back to what I might call normal and then trying to make sure the economy struggles through okay, because unlike a lot of other economies, the Australian economy is still performing very well at present.
ਵਿਆਜ ਦਰਾਂ ਵਿੱਚ ਵਾਧਾ ਕਾਰ ਖਰੀਦਣ ਦੀ ਇੱਛਾ ਰੱਖਣ ਵਾਲਿਆਂ ਦੀ ਉਧਾਰ ਲੈਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਰੇਟ ਸਿਟੀ ਦਾ ਅੰਦਾਜ਼ਾ ਹੈ ਕਿ ਹਾਲੀਆ ਵਿਆਜ ਦਰਾਂ ਦੇ ਵਾਧੇ ਦੇ ਨਤੀਜੇ ਵਜੋਂ ਔਸਤ ਵਿਅਕਤੀ ਦੀ ਵੱਧ ਤੋਂ ਵੱਧ ਉਧਾਰ ਲੈਣ ਦੀ ਸਮਰੱਥਾ ਲਗਭਗ 20% ਜਾਂ $1,34,500 ਘੱਟ ਗਈ ਹੈ। ਇਹ ਜਾਣਕਾਰੀ SBS ਨਿਊਜ਼ ਦੀ ਪੈਗੀ ਗਿਆਕਮੋਲਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।